ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ। ਹੇ ਪਿਆਰੇ, ਤੂੰ ਹੀ ਸਲਾਹੁਣ ਯੋਗ ਹੈ, ਇਸੇ ਲਈ ਤੈਨੂੰ ਹੀ ਅਸੀਂ ਸਲਾਹ ਰਹੇ ਹਾਂ। ਦੂਜਾ ਅਵਰ ਨਾ ਕੋਏ, ਹੋਰ ਕੋਈ ਤੇਰੇ ਵਰਗਾ ਦੂਜਾ ਸਾਨੂੰ ਦਿਖਾਈ ਹੀ ਨਹੀਂ ਦਿੰਦਾ। ਬੀਜੋ ਸੂਝੈ ਕੋ ਨਹੀਂ, ਬਹਿ ਦੁਲੀਚਾ ਪਾਏ, ਤੇਰੀ ਉਪਮਾ ਤੋਂ ਹੀ ਬਣ ਆਵੇ। ਹਜ਼ੂਰ ਕਹਿੰਦੇ ਨੇ, ਹੇ ਪਿਆਰੇ, ਤੂੰ ਹੀ ਸਲਾਹੁਣ ਯੋਗ ਹੈ, ਅਸੀਂ ਤੇਰੀ ਹੀ ਸਿਫਤ ਸਲਾਹ ਕਰਦੇ ਹਾਂ, ਤੇਰੇ ਵਰਗਾ ਹੋਰ ਕੋਈ ਦੂਜਾ ਸਾਨੂੰ ਦਿਸਦਾ ਹੀ ਨਹੀਂ। ਮੇਰੇ ਪ੍ਰਭ ਸਾਲਾਹਣ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ। ਹੇ ਪਿਆਰੇ, ਜਿਹੜੇ ਮੇਰੇ ਵਾਹਿਗੁਰੂ ਨੂੰ ਸਲਾਹੁੰਦੇ ਨੇ ਉਹੀ ਸਭ ਤੋਂ ਭਲੇ ਨੇ। ਭਲੋ ਭਲੋ ਰੇ ਕੀਰਤਨੀਆ, ਵਾਹਿਗੁਰੂ ਦੀ ਸਿਫਤ ਸਲਾਹ ਕਰਨ ਵਾਲੇ ਹੀ ਬੰਦੇ ਸਭ ਤੋਂ ਭਲੇ ਉੱਤਮ ਹਨ। ਸ਼ਬਦ ਰਤੇ ਰੰਗ ਹੋਏ, ਉਹ ਸ਼ਬਦ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਤੇ ਇਸ ਲਈ ਉਹਨਾਂ ਨੂੰ ਵਾਹਿਗੁਰੂ ਦੇ ਪ੍ਰੇਮ ਦਾ ਰੰਗ ਵੀ ਚੜ ਜਾਂਦਾ ਹੈ। ਤਿਸ ਕੀ ਸੰਗਤ ਜੇ ਮਿਲੇ ਪਿਆਰੇ, ਰਸ ਲੈ ਤਤ ਵਿਲੋਏ। ਜੇ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਵਾਲੇ ਐਸੇ ਮਹਾਂਪੁਰਖ ਦੀ ਸੰਗਤ ਮਿਲ ਜਾਵੇ, ਹੇ ਪਿਆਰੇ, ਰਸ ਲੈ ਤਤ ਵਿਲੋਏ। ਫਿਰ ਅਸੀਂ ਤਤ ਵਿਲੋਏ, ਤਤ ਨੂੰ ਰਿੜ ਕੇ, ਤਤ ਮਿਥਿਆ ਦੀ ਵਿਚਾਰ ਕਰਕੇ, ਅਥਵਾ ਨਾਮ ਦੀ ਕਮਾਈ ਕਰਕੇ। ਨਾਮ ਤਤ ਹੈ ਨਾ, ਨਾਮ ਤਤ ਸਭ ਹੀ ਸਿਰ ਜਾਪੈ, ਤੇ ਤਤ ਬਲੋਏ ਨਾਮ ਦੀ ਕਮਾਈ ਕਰਕੇ ਰਸ ਲੈ, ਅਸੀਂ ਨਾਮ ਦੇ ਰਸ ਨੂੰ, ਆਤਮ ਰਸ ਨੂੰ ਪ੍ਰਾਪਤ ਕਰ ਲਈਏ। ਪਤ ਪਰਵਾਣਾ ਸਾਚਕਾ ਪਿਆਰੇ, ਨਾਮ ਸੱਚਾ ਨਿਸ਼ਾਨ। ਗੁਰਮੁਖੋ ਪਤ ਪਰਵਾਨਾ ਸਾਚਕਾ ਪਿਆਰੇ, ਹੇ ਪਿਆਰੇ, ਉਸ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਦਾ ਪਰਵਾਨਾ ਇਹੀ ਪਤ ਦਾ ਪਰਵਾਨਾ ਹੈ। ਇਹਦੇ ਨਾਲ ਹੀ ਲੋਕ ਤੇ ਪ੍ਰਲੋਕ ਵਿੱਚ ਸਾਡੀ ਇੱਜ਼ਤ ਬਣਦੀ ਹੈ। ਨਾਮ ਸੱਚਾ ਨਿਸ਼ਾਨ, ਤੇ ਵਾਹਿਗੁਰੂ ਦਾ ਨਾਮ ਹੀ ਸੱਚਾ ਨਿਸ਼ਾਨ ਪ੍ਰਮਾਣ ਪੱਤਰ ਹੈ, ਇੱਕ ਸੱਚਾ ਸਰਟੀਫਿਕੇਟ ਹੈ। ਜਿਸਦੇ ਕੋਲੇ ਸੱਚਾ ਨਾਮ ਹੋਵੇ, ਉਹ ਦਰਗਾਹ ਦੇ ਵਿੱਚ ਕੋਈ ਉਸਨੂੰ ਰੋਕ ਟੋਕ ਨਹੀਂ ਪੈਂਦੀ। ਇਹ ਸੱਚਾ ਹਸਤਾਖਰ ਹੈ, ਇਹ ਸੱਚੀ ਮੋਹਰ ਹੈ। ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੀ ਹੁਕਮ ਪਛਾਣ। ਹੇ ਪਿਆਰੇ, ਜੋ ਵੀ ਜੀਵ ਸੰਸਾਰ ਦੇ ਵਿੱਚ ਆਇਆ ਹੈ, ਤੇ ਉਸਨੂੰ ਵਾਹਿਗੁਰੂ ਦੇ ਨਾਮ ਦਾ ਨਿਸ਼ਾਨ, ਇਹ ਨਾਮ ਦਾ ਚਿੰਨ, ਇਹ ਨਾਮ ਦਾ ਅੱਖਰ ਲਿਖ ਕੇ ਲੈ ਜਾਣਾ ਚਾਹੀਦਾ ਹੈ। ਹੁਕਮੀ ਹੁਕਮ ਪਛਾਣ, ਇਹ ਹੁਕਮ ਦੇ ਮਾਲਕ ਵਾਹਿਗੁਰੂ ਦਾ ਹੁਕਮ ਹੀ ਹੈ, ਇਸ ਗੱਲ ਦੀ ਪਛਾਣ ਕਰ ਲਓ। ਗੁਰਬਿਨ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ। ਬਈ ਗੁਰੂ ਤੋਂ ਬਿਨਾਂ ਵਾਹਿਗੁਰੂ ਦੇ ਹੁਕਮ ਨੂੰ ਵੀ ਨਹੀਂ ਸਮਝਿਆ ਜਾਂਦਾ। ਹੇ ਪਿਆਰੇ, ਉਹ ਸੱਚੇ ਵਾਹਿਗੁਰੂ ਦਾ ਸੱਚਾ ਹੀ ਤਾਣ ਬਲ ਹੈ। ਉਹ ਵਾਹਿਗੁਰੂ ਜੋ ਚਾਹੇ ਉਹੀ ਕਰ ਸਕਦਾ ਹੈ, ਔਰ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ। ਪਰ ਉਹਦੇ ਹੁਕਮ ਨੂੰ ਗੁਰੂ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ। ਹੁਕਮੈ ਅੰਦਰ ਨਿਮਿਆ ਪਿਆਰੇ, ਹੁਕਮੈ ਉਦਰ ਮਝਾਰ। ਲੋ, ਵਾਹਿਗੁਰੂ ਦੇ ਹੁਕਮ ਦੇ ਵਿੱਚ ਕਿਵੇਂ ਸਾਡੇ ਸਰੀਰ ਦੀ ਰਚਨਾ ਹੁੰਦੀ ਹੈ, ਉਹਦੇ ਬਾਰੇ ਸਤਿਗੁਰੂ ਦੱਸਣ ਲੱਗੇ ਹਨ। ਹੇ ਪਿਆਰੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਦੇਖ ਲਓ, ਜਿਹੜਾ ਜੀਵ ਹੈ ਮਾਤਾ ਦੇ ਗਰਭ ਦੇ ਵਿੱਚ ਜਾ ਕੇ ਨਿਮਿਆ, ਨਿਰਮਤ ਹੋਇਆ, ਮਾਤਾ ਦੇ ਗਰਭ ਦੇ ਵਿੱਚ ਜਾ ਕੇ ਟਿਕਿਆ। ਹੁਕਮੈ ਉਦਰ ਮਝਾਰ, ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਮਾਤਾ ਦੇ ਉਦਰ ਦੇ ਵਿੱਚ ਮਨੁੱਖ ਦਾ ਸਰੀਰ ਬਣਿਆ। ਪਹਿਲਾਂ ਰਾਖਤ ਬਿੰਦ ਦਾ ਸੰਯੋਗ ਹੋਣ ਦੇ ਨਾਲ ਅੰਦਰ ਜਾ ਕੇ ਟਿਕਿਆ, ਉਸ ਤੋਂ ਬਾਅਦ ਤੇ ਫਿਰ ਇਸ ਮਨੁੱਖ ਦਾ ਸਰੀਰ ਵੀ ਬਣਿਆ। ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋਇਆ। ਹੁਕਮੈ ਅੰਦਰ ਜੰਮਿਆ ਪਿਆਰੇ, ਉਂਦੋ ਸਿਰ ਕੈ ਭਾਰ। ਹੇ ਪਿਆਰੇ, ਫਿਰ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਇਹ ਜੀਵ ਜੰਮਿਆ ਹੈ। ਪਹਿਲਾਂ ਅੰਦਰ ਜਾ ਕੇ ਟਿਕਿਆ, ਫਿਰ ਇਹਦਾ ਸਰੀਰ ਬਣਿਆ, ਉਸ ਤੋਂ ਬਾਅਦ ਇਸ ਨੇ ਜਨਮ ਲਿਆ। ਜੰਮਿਆ ਕਿਵੇਂ? ਉਂਦੋ ਸਿਰ ਕੈ ਭਾਰ, ਵੀ ਉਲਟਾ ਸਿਰ ਦੇ ਪਾਰ ਹੋ ਕੇ ਜੰਮਿਆ ਹੈ, ਕਿਉਂਕਿ ਜਦੋਂ ਵੀ ਬੱਚਾ ਕੋਈ ਜਨਮ ਲੈਂਦਾ ਹੈ ਤੇ ਉਹ ਸਿਰ ਦੇ ਪਾਰ ਹੀ ਉਲਟਾ ਉਹ ਜਨਮ ਲੈਂਦਾ ਹੈ। ਗੁਰਮੁਖ ਦਰਗ ਹੈ ਜਾਣੀਐ ਪਿਆਰੇ, ਚੱਲੈ ਕਾਰਜ ਸਾਰ। ਹੇ ਪਿਆਰੇ, ਜਿਹੜਾ ਗੁਰਮੁਖ ਵਿਅਕਤੀ ਹੈ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਜਾਣਿਆ ਜਾਂਦਾ ਹੈ, ਭਾਵ ਉਹਦਾ ਅੱਗੇ ਵੀ ਮਾਨ ਸਨਮਾਨ ਹੁੰਦਾ ਹੈ। ਚੱਲੈ ਕਾਰਜ ਸਾਰ, ਉਹ ਆਪਣੇ ਮਨੁੱਖੀ ਜੀਵਨ ਦੇ ਕਾਰਜ ਨੂੰ ਸਵਾਰ ਕੇ ਜਾਂਦਾ ਹੈ। ਗੁਰਮੁਖ ਜਨਮ ਸਵਾਰ ਦਰਗ ਹੈ ਚੱਲਿਆ, ਸੱਚੀ ਦਰਗ ਹੈ ਜਾਏ ਸੱਚਾ ਪਿੜ ਮੱਲਿਆ। ਗੁਰਮੁਖ ਵਿਅਕਤੀ ਚੱਲੇ ਕਾਰਜ ਸਾਰ, ਉਹ ਆਪਣਾ ਮੁਕਤੀ ਦਾ ਕਾਰਜ ਅਥਵਾ ਵਾਹਿਗੁਰੂ ਦੀ ਪ੍ਰਾਪਤੀ ਦਾ ਕਾਰਜ ਸੰਪੂਰਨ ਕਰਕੇ ਜਾਂਦਾ ਹੈ। ਹੁਕਮੇ ਅੰਦਰ ਆਇਆ ਪਿਆਰੇ, ਹੁਕਮੇ ਜਾਂਦੋ ਜਾਏ। ਹੇ ਪਿਆਰੇ, ਉਹ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਜੀਵ ਆਇਆ ਹੈ ਤੇ ਹੁਕਮੇ ਜਾਂਦੋ ਜਾਏ ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜਾਣ ਦੇ ਸਮੇਂ ਚੱਲਿਆ ਜਾਂਦਾ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜੀਵ ਆਇਆ ਹੈ ਤੇ ਉਹਦੇ ਹੁਕਮ ਦੇ ਵਿੱਚ ਹੀ ਜਾਣ ਦੇ ਸਮੇਂ ਚੱਲਿਆ ਜਾਂਦਾ। ਜਿਵੇਂ ਸਤਿਗੁਰੂ ਦੇ ਹੋਰ ਥਾਂ ਤੇ ਬਚਨ ਆਏ ਨੇ, ਕੱਲੇ ਆਵੇ ਹੈ ਨਾਨਕਾ ਸੱਦੇ ਉੱਠੀ ਜਾਏ। ਵਾਹਿਗੁਰੂ ਦੇ ਭੇਜੇ ਜੀਵ ਸਾਰੇ ਆਉਂਦੇ ਨੇ, ਉਹਦੇ ਸੱਦੇ ਤੇ ਸਾਰੇ ਚਲੇ ਜਾਂਦੇ ਹਨ। ਹੁਕਮੇ ਬੰਨ ਚਲਾਈਏ ਪਿਆਰੇ, ਮਨਮੁਖ ਲਹਿ ਸਜਾਏ। ਹੇ ਪਿਆਰੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਪਾਪੀਆਂ ਨੂੰ ਬੰਨ ਕੇ ਇੱਥੋਂ ਤੋਰਿਆ ਜਾਂਦਾ ਹੈ ਤੇ ਮਨਮੁਖ ਲੋਕ ਅੱਗੇ ਜਾ ਕੇ ਜਮਾਂ ਦੀਆਂ ਸਜਾਵਾਂ ਨੂੰ ਵੀ ਸਹਾਰਦੇ ਹਨ। ਹੁਕਮੇ ਸ਼ਬਦ ਪਛਾਣੀਏ ਪਿਆਰੇ, ਦਰਗਹ ਪੈਦਾ ਜਾਏ। ਹੇ ਪਿਆਰੇ, ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਤੇ ਵਾਹਿਗੁਰੂ ਦੇ ਗਿਆਨ ਨੂੰ ਪਛਾਣ ਲਈਦਾ ਹੈ। ਦਰਗਹ ਪੈਦਾ ਜਾਏ ਤੇ ਜਿਹੜਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਗੁਰੂ ਕੇ ਸ਼ਬਦ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲੈਂਦਾ ਹੈ, ਦਰਗਹ ਪੈਦਾ ਜਾਏ, ਫਿਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸਨਮਾਨਿਆ ਹੋਇਆ ਜਾਂਦਾ ਹੈ। ਭਾਵ ਉਸ ਦੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਹਮੇਸ਼ਾ ਲਈ ਵਡਿਆਈ ਅਤੇ ਉਸ ਦੀ ਸੋਭਾ ਹੁੰਦੀ ਹੈ। ਹੁਕਮੇ ਗਣਤ ਗਣਾਈਏ ਪਿਆਰੇ, ਹੁਕਮੇ ਹਉਮੈ ਦੋਏ। ਹੇ ਪਿਆਰੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਕਈ ਜਿਹੜੇ ਕਰਮ ਕਾਂਡੀ ਲੋਕ ਨੇ ਆਪਣੇ ਕਰਮਾਂ ਧਰਮਾਂ ਦੀ ਗਿਣਤੀ ਗਿਣਦੇ ਨੇ। ਹੁਕਮੇ ਗਣਤ ਗਣਾਈਏ ਪਿਆਰੇ, ਅਥਵਾ ਕਈ ਐਸੇ ਵੀ ਹੰਕਾਰੀ ਲੋਕ ਨੇ ਵੀ ਜਿਹੜੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆਪਣੇ ਆਪ ਨੂੰ ਕਿਸੇ ਗਿਣਤੀ ਵਿੱਚ ਗਣਾਉਂਦੇ ਨੇ ਵੀ ਅਸੀਂ ਵੀ ਕੁਝ ਹਾਂ, ਅਸੀਂ ਅਮੀਰ ਹਾਂ, ਅਸੀਂ ਪ੍ਰਧਾਨ ਹਾਂ, ਅਸੀਂ ਚੌਧਰੀ ਹਾਂ। ਹੁਕਮੇ ਹਉਮੈ ਦੋਏ ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹਉਮੈ ਤੇ ਦਵੈਤ ਇਹ ਦੋਵੇਂ ਆ ਕੇ ਮਨੁੱਖ ਨੂੰ ਘੇਰਦੇ ਹਨ। ਹੁਕਮੇ ਪਵੈ ਭਵਾਈਐ ਪਿਆਰੇ, ਅਵਗੁਣ ਮੁੱਠੀ ਰੋਏ। ਹੇ ਪਿਆਰੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜੀਵ ਇੱਥੇ ਭਟਕਦਾ ਹੈ ਤੇ ਫਿਰ ਅੱਗੇ 84 ਲੱਖ ਜੂਨਾਂ ਦੇ ਵਿੱਚ ਭਵਾਈਐ ਇਸ ਨੂੰ ਭਰਮਾਇਆ ਜਾਂਦਾ। ਇੱਥੇ ਵੀ ਭਟਕਦਾ ਰਹਿੰਦਾ ਜੀਵ ਤੇ ਅੱਗੇ ਜਾ ਕੇ 84 ਦੇ ਵਿੱਚ ਇਸ ਨੂੰ ਫਰਾਇਆ ਜਾਂਦਾ। ਅਵਗੁਣ ਮੁੱਠੀ ਰੋਏ ਤੇ ਔਗੁਣਾਂ ਦੀ ਲੁੱਟੀ ਹੋਈ ਜਿਹੜੀ ਸ੍ਰਿਸ਼ਟੀ ਹੈ ਉਹ ਪਾਈ ਅੱਗੇ ਜਾ ਕੇ ਰੋਂਦੀ ਕੁਰਲਾਉਂਦੀ ਰਹਿੰਦੀ ਹੈ। ਹੁਕਮ ਸੰਜਾਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ। ਹੇ ਪਿਆਰੇ, ਜਿਹੜੇ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਪਛਾਣ ਲੈਂਦੇ ਨੇ, ਭਾਵ ਜਿਹੜੇ ਵਾਹਿਗੁਰੂ ਦੇ ਹੁਕਮ ਨੂੰ ਪਛਾਣ ਲੈਂਦੇ ਨੇ, ਸੱਚ ਮਿਲੈ, ਉਹਨਾਂ ਨੂੰ ਸੱਚਾ ਨਾਮ ਮਿਲਦਾ, ਵਡਿਆਈ ਹੋਏ ਤੇ ਫਿਰ ਉਹਨਾਂ ਦੀ ਲੋਕ ਪ੍ਰਲੋਕ ਵਿੱਚ ਵਡਿਆਈ ਕੀਰਤੀ ਅਤੇ ਮਹਿਮਾ ਵੀ ਹੁੰਦੀ ਹੈ। ਆਖਣ ਔਖਾ ਆਖੀਐ ਪਿਆਰੇ, ਕਿਉਂ ਸੁਣੀਐ ਸੱਚ ਨਾਓ। ਹੇ ਪਿਆਰੇ, ਵਾਹਿਗੁਰੂ ਦੇ ਨਾਮ ਨੂੰ ਆਖਣਾ ਔਖਾ ਆਖਿਆ ਜਾਂਦਾ ਕਿਉਂਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਨੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਸੰਸਾਰੀ ਲੋਕਾਂ ਵਾਸਤੇ ਨਾਮ ਜਪਣਾ ਬਹੁਤ ਔਖਾ ਲੱਗਦਾ, ਕਿਉਂ ਸੁਣੀਐ ਸੱਚ ਨਾਓ ਤੇ ਦੱਸੋ ਫਿਰ ਵਾਹਿਗੁਰੂ ਦੇ ਸੱਚੇ ਨਾਮ ਨੂੰ ਜਾ ਕੇ ਕਿਵੇਂ ਸੁਣਿਆ ਜਾਵੇ। ਭਾਵ ਵਾਹਿਗੁਰੂ ਦਾ ਨਾਮ ਜਪਣਾ ਵੀ ਔਖਾ ਤੇ ਨਾਮ ਸੁਣਨਾ ਵੀ ਔਖਾ। ਅਸੀਂ ਹੁਣ ਵੇਖਦੇ ਹੀ ਹਾਂ ਜਿੱਥੇ ਨਾਮ ਦੀ ਗੱਲ ਹੋਵੇ, ਜਿੱਥੇ ਨਿਰੋਲ ਗੁਰਬਾਣੀ ਦੀ ਗੱਲ ਹੋਵੇ, ਉੱਥੇ ਕਿੰਨੀ ਕੁ ਭੀੜ ਹੁੰਦੀ ਹੈ, ਕਿੰਨੇ ਕੁ ਲੋਕ ਹੁੰਦੇ ਨੇ, ਇਹਨੂੰ ਵੇਖਿਆ ਹੀ ਜਾ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਪਿਆਰੇ, ਵਾਹਿਗੁਰੂ ਦਾ ਨਾਮ ਆਖਣਾ ਔਖਾ ਆਖੀਦਾ ਹੈ ਤੇ ਵਾਹਿਗੁਰੂ ਦਾ ਨਾਮ ਵੀ ਸੁਣਨਾ ਔਖਾ ਹੈ, ਆਖਣ ਔਖਾ, ਸੁਣਨ ਔਖਾ। ਦੱਸੋ ਨਾਮ ਨੂੰ ਵੀ ਜਾ ਕੇ, ਸੱਚੇ ਨਾਮ ਨੂੰ ਕਿਵੇਂ ਜਾ ਕੇ ਸੁਣਿਆ ਜਾਵੇ। ਜਿੰਨੀ ਸੋਸਾ ਲਾਹਿਆ ਪਿਆਰੇ, ਹੁਣ ਤਿੰਨ ਬਲਿਹਾਰੈ ਜਾਓ। ਹੇ ਪਿਆਰੇ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਹਿਆ ਹੈ, ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵਹ ਸਮੁੰਦ ਨਾ ਜਾਣੀਏ। ਜਿਨ੍ਹਾਂ ਨੇ ਉਸ ਸਲਾਹੁਣ ਯੋਗ ਪ੍ਰਮਾਤਮਾ ਨੂੰ ਸਲਾਹਿਆ ਹੈ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਨਾਉ ਮਿਲੈ ਸੰਤੋਖੀਆਂ ਪਿਆਰੇ, ਨਜ਼ਰੀ ਮੇਲ ਮਿਲਾਓ। ਹੇ ਪਿਆਰੇ, ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਹੈ ਫਿਰ ਉਹ ਸੰਤੋਖੀ ਬਣ ਜਾਂਦੇ ਨੇ, ਕਿਉਂਕਿ ਨਾਮ ਦੀ ਦਾਤ ਇੱਕ ਐਸੀ ਦਾਤ ਹੈ, ਜਿਸ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ ਉਹਦਾ ਮਨ ਵੀ ਤੇ ਤਨ ਵੀ ਸੰਤੁਸ਼ਟ ਹੋ ਜਾਂਦਾ ਹੈ। ਨਦਰੀ ਮੇਲ ਮਿਲਾਓ, ਤੇ ਜਦੋਂ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਹੋ ਜਾਵੇ ਤੇ ਫਿਰ ਵਾਹਿਗੁਰੂ ਆਪਣੇ ਮੇਲ ਵਿੱਚ ਜੀਵ ਨੂੰ ਮਿਲਾ ਲੈਂਦਾ ਹੈ। ਕਾਇਆ ਕਾਗਦ ਜੇ ਥੀਆ ਪਿਆਰੇ, ਮਨਮਸ ਵਾਣੀ ਧਾਰ। ਹੇ ਪਿਆਰੇ, ਇਹ ਜੋ ਕਾਇਆ ਸਾਡੀ ਦੇਹ ਹੈ ਇਹ ਕਾਗਜ਼ ਬਣ ਜਾਵੇ। ਮਨ ਮਸਵਾਣੀ ਧਾਰ ਤੇ ਜਿਹੜਾ ਮਨ ਹੈ, ਇਹ ਮਸਵਾਣੀ ਦਾ ਅਰਥ ਹੈ ਦੁਆਤ, ਸਿਆਹੀ ਵਾਲੀ ਦੁਆਤ। ਇਹ ਜਿਹੜੀ ਸਾਡੀ ਕਾਇਆ ਦੇਹ ਹੈ ਇਹ ਕਾਗਜ਼ ਬਣ ਜਾਵੇ ਤੇ ਸਾਡਾ ਮਨ ਸਿਆਹੀ ਵਾਲੀ ਦੁਆਤ ਬਣ ਜਾਵੇ। ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਹੇ ਪਿਆਰੇ, ਇਹ ਜਿਹੜੀ ਸਾਡੀ ਲਲਤਾ ਦਾ ਅਰਥ ਜ਼ੁਬਾਨ ਹੈ, ਇਹ ਉਹ ਸੱਚ ਨੂੰ ਲਿਖਣ ਵਾਲੀ ਕਲਮ ਬਣ ਜਾਵੇ। ਲਿਖਣ ਦਾ ਅਰਥ ਹੈ ਕਲਮ। ਇਹ ਕਾਇਆ ਕਾਗਜ਼ ਬਣ ਜਾਵੇ ਤੇ ਮਨ ਸਿਆਹੀ ਵਾਲੀ ਦੁਆਤ ਬਣ ਜਾਵੇ ਤੇ ਸਾਡੀ ਰਸਨਾ ਸਾਡੀ ਜ਼ੁਬਾਨ ਇਹ ਸੱਚ ਨੂੰ ਲਿਖਣ ਵਾਲੀ ਕਲਮ ਬਣ ਜਾਵੇ। ਹਰ ਗੁਣ ਲਿਖੋ ਵਿਚਾਰ, ਤੇ ਫਿਰ ਵਿਚਾਰ ਵਿਚਾਰ ਕੇ ਵਾਹਿਗੁਰੂ ਦੇ ਗੁਣ ਲਿਖੋ, ਭਾਵ ਵਾਹਿਗੁਰੂ ਦੇ ਗੁਣਾਂ ਨੂੰ ਆਪਣੇ ਸਰੀਰ ਵਿੱਚ ਧਾਰਨ ਕਰੋ। ਤਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਧਾਰ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ, ਤਨ ਹੈ ਉਹ ਲਿਖਾਰੀ ਜਿਸਨੇ ਇਹ ਨਾਮ ਤੇ ਵਾਹਿਗੁਰੂ ਦੇ ਗੁਣਾਂ ਨੂੰ ਲਿਖਿਆ ਹੈ। ਸਾਚ ਲਿਖੈ ਔਰ ਧਾਰ, ਜਿਹੜੇ ਸੱਚ ਨੂੰ ਲਿਖਦੇ ਨੇ ਤੇ ਸੱਚ ਨੂੰ ਹਿਰਦੇ ਵਿੱਚ ਧਾਰਨ ਕਰਦੇ ਹਨ, ਤਨ ਹੈ ਉਹ ਐਸੇ ਲਿਖਾਰੀ। ਐਸੇ ਲਿਖਾਰੀਆਂ ਬਾਰੇ ਸਤਿਗੁਰੂ ਨੇ ਬਾਣੀ ਵਿੱਚ ਹੋਰ ਥਾਂ ਤੇ ਲਿਖਿਆ ਹੈ, ਆਪੇ ਪੱਟੀ ਕਲਮ ਆਪ, ਉੱਪਰ ਲੇਖ ਪੇ ਤੂੰ, ਏਕੋ ਕਹੀਐ ਨਾਨਕਾ ਦੂਜਾ ਕਾਹੇ ਕੋ। ਜਿਹੜੇ ਵਾਹਿਗੁਰੂ ਦੇ ਨਾਮ ਨੂੰ, ਸੱਚੇ ਨਾਮ ਨੂੰ ਆਪਣੇ ਅੰਦਰ ਲਿਖਦੇ ਨੇ, ਵੀ ਉਹੀ ਅਸਲੀ ਲਿਖਾਰੀ ਧੰਨਤਾ ਯੋਗ ਨੇ। ਇੱਕ ਥਾਂ ਤੇ ਸਤਿਗੁਰੂ ਦੇ ਇਹ ਵੀ ਬਚਨ ਆਏ ਨੇ, ਕਲੋ ਮਸਾਜਨੀ ਕਿਆ ਸਦਾਈਏ। ਬਹੁਤ ਸਾਰੇ ਲੋਕ ਜਦੋਂ ਕੋਈ ਸ਼ਬਦ ਪੜ੍ਹਦੇ ਹਨ, ਕੋਈ ਰਾਗੀ ਸਿੰਘ ਕੋਈ ਚੰਗਾ ਸ਼ਬਦ ਪੜ੍ਹਦੇ ਨੇ, ਕਹਿੰਦੇ ਚਲੋ ਇਹਨੂੰ ਆਪਾਂ ਵੀ ਲਿਖੀਏ। ਜਦੋਂ ਕੋਈ ਚੰਗਾ ਸ਼ਬਦ ਮਨ ਨੂੰ ਲੱਗਦਾ ਉਹਨੂੰ ਅਸੀਂ ਲਿਖਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਕਲੋ ਮਸਾਜਨੀ ਕਿਆ ਸਦਾਈਏ, ਹਿਰਦੇ ਹੀ ਲਿਖ ਲਿਓ। ਸਾਨੂੰ ਗੁਰਬਾਣੀ ਦੇ ਸ਼ਬਦ ਤਾਂ ਹਿਰਦੇ ਵਿੱਚ ਹੀ ਲਿਖਣੇ ਚਾਹੀਦੇ ਨੇ, ਕਲਮ ਤੇ ਕਾਪੀਆਂ ਤੇ ਨਹੀਂ, ਆਪਣੇ ਮਨ ਦੀ ਫੱਟੀ ਦੇ ਸ਼ਬਦ ਲਿਖਣੇ ਚਾਹੀਦੇ ਨੇ, ਭਾਵ ਗੁਰਬਾਣੀ ਦੇ ਸ਼ਬਦ ਸਾਨੂੰ ਜ਼ੁਬਾਨੀ ਯਾਦ ਕਰਨੇ ਚਾਹੀਦੇ ਨੇ। ਤੇ ਹਜ਼ੂਰ ਕਹਿੰਦੇ ਨੇ ਜਿਹੜੇ ਵੀ ਉਸ ਸੱਚ ਨੂੰ ਲਿਖਦੇ ਨੇ ਤੇ ਸੱਚ ਨੂੰ ਹਿਰਦੇ ਵਿੱਚ ਧਾਰਨ ਕਰਦੇ ਹਨ, ਐਸੇ ਜਿਹੜੇ ਲਿਖਾਰੇ ਨੇ ਪਾਈ ਧੰਨਤਾ ਯੋਗ ਹਨ। ਸੋਠ ਮਹੱਲਾ ਪਹਿਲਾ, ਪਹਿਲਾ ਦੋ ਤੁਕੀ, ਤੂੰ ਗੁਣ ਦਾ ਤੋ ਨਿਰਮਲੋ ਭਾਈ, ਨਿਰਮਲ ਨਾ ਮਨ ਹੋਏ। ਹੁਣ ਅੱਗੇ ਸੋਠ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਅਖੀਰਲਾ ਸ਼ਬਦ ਹੈ, ਮਹੱਲਾ ਪਹਿਲਾ ਪਹਿਲਾ, ਇਹ ਦੋ ਵਾਰੀ ਉਚਾਰਨ ਕਰਨਾ ਹੈ, ਕਿਉਂਕਿ ਪਹਿਲਾਂ ਏਕਾ ਅੰਕ ਲਿਖਿਆ ਫਿਰ ਪਹਿਲਾਂ ਅੱਖਰਾਂ ਵਿੱਚ ਲਿਖਿਆ। ਜਿੱਥੇ ਅੱਖਰਾਂ ਵਿੱਚ ਦੁਬਾਰਾ ਲਿਖਿਆ ਹੋਵੇ ਉੱਥੇ ਦੋ ਵਾਰੀ ਉਚਾਰਨ ਕਰਨਾ ਹੈ। ਦੋ ਤੁਕੀ, ਇਹ ਸ਼ਬਦ ਅੱਗੇ ਦੋ ਦੋ ਤੁਕਾਂ ਇੱਕ ਇੱਕ ਪੌੜੀ ਵਿੱਚ ਜਿਸਦੇ ਹੋਣ ਉਹ ਦੋ ਤੁਕੀ ਸ਼ਬਦ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਇਆ ਹੈ, ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵਿਖ, ਐ ਮੇਰੇ ਪਿਆਰੇ ਪ੍ਰਭੂ ਤੂੰ ਕਰਤਾ ਪੁਰਖ ਹੈ, ਤੂੰ ਸਿਰਜਣਹਾਰ ਹੈ, ਤੂੰ ਸੰਸਾਰ ਨੂੰ ਪੈਦਾ ਕਰਕੇ ਆਪ ਹੀ ਵੇਖ ਰਿਹਾ ਹੈ। ਹਉ ਪਾਪੀ ਪਾਖੰਡੀਆ ਪਾਈ ਮਨ ਤਾ ਨਾਮ ਵਸੇਖ, ਹੇ ਪਾਈ ਹੇ ਪਿਆਰੇ ਵਾਹਿਗੁਰੂ, ਅਸੀਂ ਤੇ ਪਾਪੀ ਹਾਂ ਤੇ ਪਖੰਡੀ ਵੀ ਹਾਂ। ਮਨ ਤਾ ਨਾਮ ਵਸੇਖ, ਹੇ ਵਾਹਿਗੁਰੂ ਸਾਡੇ ਮਨ ਤਨ ਦੇ ਵਿੱਚ ਨਾਮ ਵਸ ਜਾਵੇ, ਇਹੀ ਸਾਡੇ ਲਈ ਵਿਸ਼ੇਸ਼ ਗੱਲ ਹੈ, ਇਹ ਸਾਡੇ ਲਈ ਸਭ ਤੋਂ ਮਹਾਨਤਾ ਵਾਲੀ ਗੱਲ ਹੈ। ਤੂੰ ਕਿਰਪਾ ਕਰ ਸਾਡੇ ਮਨ ਤੇ ਤਨ ਦੇ ਵਿੱਚ ਨਾਮ ਵਸਾ ਦੇ। ਤੂੰ ਗੁਣ ਦਾ ਤੋ ਨਿਰਮਲੋ ਭਾਈ, ਨਿਰਮਲ ਨਾ ਮਨ ਹੋਏ। ਇੱਥੇ ਭਾਈ ਸ਼ਬਦ ਦੁਆਰਾ ਅਕਾਲ ਪੁਰਖ ਨੂੰ ਹੀ ਸੰਬੋਧਨ ਕੀਤਾ, ਕਿਧਰੇ ਭਾਈ ਸ਼ਬਦ ਦੁਆਰਾ ਗੁਰਮੁਖਾਂ ਨੂੰ ਵੀ ਸੰਬੋਧਨ ਕੀਤਾ, ਪਰ ਇਹ ਗੁਰੂ ਦੀ ਮੌਜ ਹੈ। ਹੁਣ ਇੱਥੇ ਭਾਈ ਸ਼ਬਦ ਦੁਆਰਾ ਵਾਹਿਗੁਰੂ ਨੂੰ ਸੰਬੋਧਨ ਕਰ ਰਹੇ ਨੇ। ਤੂੰ ਗੁਣ ਦਾ ਤੋ ਨਿਰਮਲੋ ਭਾਈ, ਭਾਈ ਦਾ ਅਰਥ ਹੈ ਪਿਆਰਾ। ਹੇ ਪਿਆਰੇ, ਤੂੰ ਗੁਣਾਂ ਦਾ ਦਾਤਾ ਹੈ ਤੇ ਮਹਾਨ ਨਿਰਮਲੋ ਪਵਿੱਤਰ ਸਰੂਪ ਹੈ। ਨਿਰਮਲ ਨਾ ਮਨ ਹੋਏ ਪਰ ਮਹਾਰਾਜ ਸਾਡਾ ਮਨ ਸਾਫ ਨਹੀਂ ਹੁੰਦਾ। ਤੂੰ ਤੇ ਨਿਰਮਲ ਹੈ, ਦੈਵੀ ਗੁਣਾਂ ਦਾ ਦਾਤਾ ਵੀ ਹੈ, ਪਰ ਸਾਡਾ ਮਨ ਨਿਰਮਲ ਨਹੀਂ ਹੁੰਦਾ। ਹਮ ਅਪਰਾਧੀ ਨਿਰਗੁਣੇ ਭਾਈ ਤੁਝੀ ਤੇ ਗੁਣ ਸੋਏ। ਭਾਈ ਹੇ ਪਿਆਰੇ ਪ੍ਰਭੂ, ਅਸੀਂ ਤੇ ਅਪਰਾਧੀ ਗੁਨਾਹਗਾਰ ਹਾਂ ਤੇ ਨਿਰਗੁਣਿਆਰੇ ਹਾਂ, ਤੁਝੀ ਤੇ ਗੁਣ ਸੋਏ। ਹੇ ਵਾਹਿਗੁਰੂ, ਤੇਰੇ ਪਾਸੋਂ ਹੀ ਉਹ ਗੁਣ ਸਾਨੂੰ ਪ੍ਰਾਪਤ ਹੋ ਸਕਦੇ ਨੇ ਜਿਨ੍ਹਾਂ ਦੁਆਰਾ ਤੇਰੀ ਪ੍ਰਾਪਤੀ ਹੁੰਦੀ ਹੈ, ਜਿਨ੍ਹਾਂ ਦੁਆਰਾ ਮਨ ਨਿਰਮਲ ਹੁੰਦਾ ਹੈ। ਮੇਰੇ ਪ੍ਰੀਤਮਾ, ਤੂੰ ਕਰਤਾ ਕਰ ਵੇਖ, ਹਉ ਪਾਪੀ ਪਾਖੰਡੀਆ ਭਾਈ ਮਨ ਤਨ ਨਾਮ ਵਸੇਖ ਰਹਾਉ। ਐ ਮੇਰੇ ਪਿਆਰੇ ਪ੍ਰਭੂ, ਤੂੰ ਕਰਤਾ ਪੁਰਖ ਹੈ ਤੇ ਸਾਰੇ ਸੰਸਾਰ ਨੂੰ ਪੈਦਾ ਕਰ ਕਰਕੇ ਤੂੰ ਹੀ ਵੇਖ ਰਿਹਾ ਹੈ। ਹੇ ਭਾਈ, ਹੇ ਪਿਆਰੇ ਪ੍ਰਭੂ, ਅਸੀਂ ਪਾਪੀ ਤੇ ਪਖੰਡੀ ਹਾਂ, ਤੂੰ ਕਿਰਪਾ ਕਰ, ਮਨ ਤਨ ਨਾਮ ਵਸੇਖ, ਸਾਡੇ ਮਨ ਤੇ ਤਨ ਦੇ ਵਿੱਚ ਨਾਮ ਵਸ ਜਾਵੇ। ਇਹੀ ਵਸੇਖ ਸਾਡੀ ਵਿਸ਼ੇਸ਼ਤਾ ਵਾਲੀ ਗੱਲ ਹੈ, ਇਹੀ ਸਾਡੇ ਲਈ ਮਹਾਨਤਾ ਵਾਲੀ ਗੱਲ ਹੋ ਸਕਦੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਬਿਖ ਮਾਇਆ ਚਿਤ ਮੋਹਿਆ ਭਾਈ ਚਤਰਾਈ ਪਤ ਖੋਏ। ਹੇ ਪਿਆਰੇ, ਬਿਖ ਮਾਇਆ ਚਿਤ ਮੋਹਿਆ ਭਾਈ, ਇਹ ਜਿਹੜੀ ਜ਼ਹਿਰ ਰੂਪ ਮਾਇਆ ਹੈ, ਇਸ ਮਾਇਆ ਦੀ ਜ਼ਹਿਰ ਦੇ ਵਿੱਚ ਸਾਡਾ ਚਿਤ ਮੋਹਿਆ ਮੂਰਛਿਤ ਹੋਇਆ ਪਿਆ ਹੈ। ਚਤਰਾਈ ਪਤ ਖੋਏ ਤੇ ਮਨੁੱਖ ਆਪਣੀ ਚੁਸਤੀ ਚਲਾਕੀ ਕਰਕੇ ਤੇ ਆਪਣੀ ਪਤ ਇੱਜ਼ਤ ਨੂੰ ਗੁਆ ਰਿਹਾ ਹੈ। ਚਿਤ ਮੈਂ ਠਾਕੁਰ ਸੱਚ ਵਸੈ ਭਾਈ ਜੇ ਗੁਰ ਗਿਆਨ ਸਮੋਏ। ਜੇ ਇਹ ਜੀਵ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਸਮੋਏ ਵਸਾ ਲਵੇ, ਚਿਤ ਮੈਂ ਠਾਕੁਰ ਸੱਚ ਵਸੈ ਭਾਈ, ਫਿਰ ਸਾਡੇ ਚਿਤ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਤੇ ਉਹਦਾ ਸੱਚਾ ਨਾਮ ਵਸ ਸਕਦਾ ਹੈ। ਚਿਤ ਮੈਂ ਠਾਕੁਰ ਸੱਚ ਵਸੈ ਭਾਈ, ਸਾਡੇ ਚਿਤ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਤੇ ਉਹਦਾ ਸੱਚਾ ਨਾਮ ਵਸ ਸਕਦਾ ਹੈ, ਜੇ ਗੁਰੂ ਦਾ ਗਿਆਨ ਸਾਡੇ ਹਿਰਦੇ ਵਿੱਚ ਵਸ ਜਾਵੇ। ਰੂੜੋ ਰੂੜੋ ਆਖਿਆ ਭਾਈ ਰੂੜੋ ਲਾਲ ਚਲੋਲ। ਹੇ ਭਾਈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਰੂੜੋ ਦਾ ਅਰਥ ਬਹੁਤ ਸੁੰਦਰ ਤੇ ਸੁੰਦਰ ਆਖੀਦਾ ਹੈ। ਰੂੜੋ, ਉਸ ਰੂੜੋ ਸੁੰਦਰ ਵਾਹਿਗੁਰੂ ਨੂੰ ਸੁੰਦਰ ਹੀ ਆਖੀਦਾ ਹੈ। ਰੂੜੋ ਲਾਲ ਚਲੋਲ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਜੋ ਰੰਗ ਹੈ, ਨਾਮ ਦਾ ਰੰਗ, ਭਗਤੀ ਦਾ ਰੰਗ, ਪ੍ਰੇਮ ਦਾ ਰੰਗ, ਉਹ ਬਹੁਤ ਗੂੜੇ ਜਿਵੇਂ ਚੂਹ ਚੂਹੇ ਮਜੀਠੀ ਰੰਗ ਵਰਗਾ ਬੜਾ ਸੁੰਦਰ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਵੇਂ ਪੋਸਤ ਦਾ ਫੁੱਲ ਹੁੰਦਾ, ਉਹਦਾ ਰੰਗ ਬੜਾ ਸੁੰਦਰ ਹੁੰਦਾ ਹੈ, ਗੁਲਾਬ ਦੇ ਫੁੱਲ ਦਾ ਵੀ ਰੰਗ ਬੜਾ ਸੁੰਦਰ ਹੁੰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਰੂੜੋ ਲਾਲ ਚਲੋਲ, ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰੰਗ ਵੀ ਬਹੁਤ ਸੁੰਦਰ ਤੇ ਲਾਲ ਸੁਰਖ ਚੂਹ ਚੂਹਾ ਰੰਗ ਹੈ, ਇਸੇ ਲਈ ਉਹਨੂੰ ਸੁੰਦਰ ਤੋਂ ਸੁੰਦਰ ਆਖੀਦਾ ਹੈ। ਜੀਵਨ ਹਰ ਸਿਉ ਬੈਰਾਗੀ ਹੈ ਭਾਈ ਦਰ ਕਰ ਸਾਚ ਅਭੂਲ। ਹੇ ਭਾਈ, ਜੇਕਰ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਕਰਕੇ ਵੈਰਾਗ ਨੂੰ ਧਾਰਨ ਕਰ ਲਵੇ, ਦਰ ਕਰ ਸਾਚ ਅਭੂਲ, ਤੇ ਫਿਰ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਇਹ ਸੱਚਾ ਹੋ ਸਕਦਾ ਹੈ ਤੇ ਅਪੁੱਲ ਪੁੱਲ ਤੋਂ ਰਹਿਤ ਜਾਣਿਆ ਜਾ ਸਕਦਾ ਹੈ। ਪਾਤਾਲੀ ਆਕਾਸ਼ ਤੂੰ ਭਾਈ ਘਰ ਘਰ ਤੂੰ ਗੁਣ ਗਿਆਨ। ਹੇ ਭਾਈ, ਹੇ ਵਾਹਿਗੁਰੂ, ਤੂੰ ਸਾਰੇ ਪਾਤਾਲਾਂ ਦੇ ਵਿੱਚ ਵੀ ਵਸ ਰਿਹਾ ਹੈ ਤੇ ਸਾਰੇ ਆਕਾਸ਼ਾਂ ਵਿੱਚ ਵੀ ਵਸ ਰਿਹਾ ਹੈ। ਪਾਤਾਲਾਂ ਵਿੱਚ ਵੀ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਹੇ ਪਿਆਰੇ, ਹੇ ਵਾਹਿਗੁਰੂ, ਤੂੰ ਸਾਰੇ ਪਾਤਾਲਾਂ ਤੇ ਆਕਾਸ਼ਾਂ ਵਿੱਚ ਵਸ ਰਿਹਾ ਹੈ, ਘਰ ਘਰ ਤੂੰ ਗੁਣ ਗਿਆ ਤੇ ਤੂੰ ਘਰ ਘਰ ਦੇ ਵਿੱਚ ਹਰ ਜੀਵ ਤੇ ਹਰ ਸਰੀਰ ਦੇ ਅੰਦਰ ਤੂੰ ਦੈਵੀ ਗੁਣ ਤੇ ਗਿਆਨ ਰੂਪ ਹੋ ਕੇ ਵਰਤ ਰਿਹਾ ਹੈ। ਗੁਰ ਮਿਲਿਆ ਸੁਖ ਪਾਇਆ ਭਾਈ ਚੂਕਾ ਮਨੋਂ ਗੁਮਾਨ। ਹੇ ਭਾਈ, ਹੇ ਪਿਆਰੇ, ਗੁਰੂ ਦੇ ਨਾਲ ਮਿਲ ਕੇ ਅਸੀਂ ਆਤਮਕ ਸੁਖ ਪ੍ਰਾਪਤ ਕੀਤਾ ਹੈ, ਚੁੱਕਾ ਮਨੋਂ ਗੁਮਾਨ ਤੇ ਸਾਡੇ ਮਨ ਤੋਂ ਗੁਮਾਨ ਹੰਕਾਰ ਚੁੱਕਿਆ ਗਿਆ ਹੈ। ਜਲਮਲ ਕਾਇਆ ਮਾਂਜੀਐ ਭਾਈ ਪੀ ਮੈਲਾ ਤਨ ਹੋਏ। ਹੇ ਭਾਈ, ਹੇ ਪਿਆਰੇ, ਇਸ ਕਾਇਆ ਦੇਹ ਨੂੰ ਮਿੱਟੀ ਮਲ ਮਲ ਕੇ ਅਥਵਾ ਸਾਬਣ ਮਲ ਮਲ ਕੇ ਤੇ ਜਲ ਦੇ ਨਾਲ ਇਸ ਨੂੰ ਜਿੰਨਾ ਮਰਜ਼ੀ ਮਾਂਜ ਲਈਏ, ਪੀ ਮੈਲਾ ਤਨ ਹੋਏ, ਸਰੀਰ ਫਿਰ ਵੀ ਮੈਲਾ ਹੋ ਜਾਂਦਾ। ਸਾਡਾ ਸਰੀਰ ਕੱਚੀ ਕੰਧ ਵਾਂਗ ਹੈ, ਕੱਚੀ ਕੰਧ ਨੂੰ ਜਿੰਨਾ ਮਰਜ਼ੀ ਮਲ ਮਲ ਕੇ ਧੋਈ ਜਾਓ ਫਿਰ ਵੀ ਉਹ ਮੈਲੀ ਹੀ ਰਹਿੰਦੀ ਹੈ। ਇਸੇ ਤਰ੍ਹਾਂ ਸਰੀਰ ਨੂੰ ਜਿੰਨੇ ਮਰਜ਼ੀ ਸਾਬਣ ਲਾ ਲਾ ਕੇ, ਸ਼ੈਂਪੂ ਲਾ ਲਾ ਕੇ, ਮਲ ਮਲ ਕੇ ਇਸ ਨੂੰ ਮਾਂਜ ਕੇ ਧੋ ਲਈਏ ਤੇ ਸਰੀਰ ਫਿਰ ਮੈਲਾ ਹੋ ਜਾਂਦਾ ਹੈ। ਗਿਆਨ ਮਹਾਰਸ ਨਹਾਈਏ ਭਾਈ, ਮਨ ਤਨ ਨਿਰਮਲ ਹੋਏ। ਹੇ ਭਾਈ, ਗਿਆਨ ਦੇ ਉਸ ਪਰਮ ਰਸ ਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ, ਕਿਉਂਕਿ ਗਿਆਨ ਵੀ ਇੱਕ ਤੀਰਥ ਹੈ, ਨਾਮ ਵੀ ਇੱਕ ਤੀਰਥ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਜਿਹੜਾ ਅਨਭਵੀ ਗਿਆਨ ਹੈ, ਅੰਦਰ ਆਤਮਾ ਦਾ ਗਿਆਨ ਹੈ, ਇਹ ਵੀ ਇੱਕ ਤੀਰਥ ਹੈ। ਗਿਆਨ ਮਹਾਰਸ ਨਹਾਈਏ ਭਾਈ, ਹੇ ਭਾਈ, ਗਿਆਨ ਦੇ ਉਸ ਪਰਮ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ, ਇਹਦੇ ਨਾਲ ਮਨ ਵੀ ਤੇ ਤਨ ਵੀ ਨਿਰਮਲ ਹੋ ਜਾਂਦਾ ਹੈ। ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇਹੇ। ਹੇ ਭਾਈ, ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ ਤੇ ਦੱਸੋ ਕਾਹਦੇ ਲਈ ਪੂਜਾ ਕਰਨੀ ਹੈ, ਇਹਨਾਂ ਤੋਂ ਕੀ ਮੰਗੀਏ ਤੇ ਕੀ ਇਹ ਸਾਨੂੰ ਦੇ ਸਕਦੇ ਨੇ। ਭਾਵ ਜਿੰਨੇ ਵੀ ਦੇਵੀ ਦੇਵਤੇ ਨੇ, ਇਹ ਨਾ ਤੇ ਕੋਈ ਨਾਮ ਦੇ ਸਕਦਾ, ਨਾ ਬ੍ਰਹਮ ਗਿਆਨ ਦੇ ਸਕਦਾ, ਨਾ ਮੁਕਤੀ ਦੇ ਸਕਦਾ ਹੈ, ਇਸ ਲਈ ਇਹਨਾਂ ਦੀ ਪੂਜਾ ਕਾਹਦੇ ਲਈ ਕਰਨੀ ਹੈ। ਦੇਵੀ ਦੇਵਾ ਪੂਜੀਆ ਭਾਈ, ਹੇ ਭਾਈ, ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ ਤੇ ਇਹਨਾਂ ਦੇ ਕੋਲੋਂ ਕੀ ਮੰਗੇ ਤੇ ਕੀ ਸਾਨੂੰ ਦੇ ਸਕਦੇ ਹਨ। ਪਾਹਣ ਨੀਰ ਪਖਾਲੀਏ ਭਾਈ, ਜਲ ਮਹਿ ਬੂਡੈ ਤੇ। ਹੇ ਭਾਈ, ਹੇ ਪਿਆਰੇ, ਵੇਖ ਲੋ ਆ ਜਿਹੜੇ ਪੱਥਰ ਨੇ, ਇਹਨਾਂ ਨੂੰ ਲੋਕ ਪਾਣੀ ਦੇ ਨਾਲ ਨਹਾਉਂਦੇ ਧੋਂਦੇ ਨੇ। ਆ ਜਿਹੜੇ ਹਿੰਦੂ ਲੋਕ ਨੇ, ਪੱਥਰਾਂ ਦੀਆਂ ਮੂਰਤੀਆਂ ਨੂੰ ਪਾਣੀ ਵਿੱਚ ਇਸ਼ਨਾਨ ਕਰਵਾਉਂਦੇ ਨੇ, ਜਲ ਮਹਿ ਬੂਡੈ ਤੇ, ਪਰ ਉਹ ਤੇ ਪਾਣੀ ਵਿੱਚ ਹੀ ਡੁੱਬ ਜਾਂਦੇ ਨੇ। ਤੇ ਜਿਹੜੇ ਪੱਥਰ ਦੇ ਦੇਵਤੇ ਆਪ ਹੀ ਪਾਣੀ ਵਿੱਚ ਡੁੱਬ ਜਾਣ ਤੇ ਦੂਜਿਆਂ ਨੂੰ ਕਿਵੇਂ ਤਾਰ ਸਕਦੇ ਹਨ। ਗੁਰਬਿਨ ਅਲਖ ਨਾ ਲਖੀਐ ਭਾਈ, ਜਗ ਬੂਡੈ ਪਤ ਖੋਏ। ਹੇ ਭਾਈ, ਗੁਰੂ ਤੋਂ ਬਿਨਾਂ ਉਸ ਅਲਖ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਜਾਣਿਆ ਜਾ ਸਕਦਾ। ਜਗ ਬੂਡੈ ਪਤ ਖੋਏ, ਗੁਰੂ ਤੋਂ ਬਿਨਾਂ ਆਪਣੀ ਪਤ ਗੁਆ ਕੇ, ਆਪਣੀ ਇੱਜ਼ਤ ਖਰਾਬ ਕਰਕੇ ਸੰਸਾਰ ਡੁੱਬ ਰਿਹਾ ਹੈ। ਮੇਰੇ ਠਾਕੁਰ, ਹੱਥ ਵਡਾਈਆਂ ਭਾਈ, ਜੈ ਭਾਵੈ ਤੈ ਦੇ। ਹੇ ਭਾਈ, ਮੇਰੇ ਮਾਲਕ ਵਾਹਿਗੁਰੂ ਦੇ ਹੱਥ ਵਿੱਚ ਸਾਰੀਆਂ ਵਡਿਆਈਆਂ ਨੇ, ਜੈ ਭਾਵੈ ਤੈ ਦੇ, ਜਿਸਨੂੰ ਪਾਉਂਦਾ ਉਸੇ ਨੂੰ ਉਹ ਦਿੰਦਾ ਹੈ। ਭਾਵ ਸਭ ਵਡਿਆਈਆਂ ਵਾਹਿਗੁਰੂ ਦੇ ਹੱਥ ਵਸ ਨੇ ਤੇ ਜਿਸਨੂੰ ਪਾਵੇ ਉਸੇ ਨੂੰ ਉਹ ਵਡਿਆਈਆਂ ਦਿੰਦਾ ਹੈ। ਬਈਅਰ ਬੋਲੇ ਮੀਠਲੀ ਭਾਈ, ਸਾਚ ਕਹਿ ਪਿਰ ਭਾਏ। ਹੇ ਭਾਈ, ਬਈਅਰ ਦਾ ਅਰਥ ਹੈ ਇਸਤਰੀ, ਇਹ ਜਿਹੜੀ ਜੀਵ ਰੂਪ ਇਸਤਰੀ ਹੈ, ਬਹੁਤ ਮਿੱਠੀ ਬੋਲਦੀ ਹੈ, ਮਿੱਠੀ ਬਾਣੀ ਬੋਲਦੀ ਹੈ। ਸਾਚ ਕਹਿ ਪਿਰ ਭਾਏ, ਜੇ ਉਸ ਪਿਰਪਤੀ ਪਰਮੇਸ਼ਰ ਦੇ ਨਾਲ ਪਿਆਰ ਕਰਕੇ ਸੱਚੇ ਨਾਮ ਨੂੰ ਵੀ ਉਚਾਰਨ ਕਰੇ ਤੇ ਫਿਰ ਇਹ ਉਸ ਵਾਹਿਗੁਰੂ ਦੇ ਦਰ ਵਿੱਚ ਪ੍ਰਵਾਨ ਹੋ ਸਕਦੀ ਹੈ। ਬਿਰਹ ਬੇਦੀ ਸੱਚ ਵਸੀ ਭਾਈ, ਅਧਕ ਰਹੀ ਹਰ ਨਾਏ। ਹੇ ਭਾਈ, ਇਹ ਜਿਹੜੀ ਜੀਵ ਰੂਪ ਇਸਤਰੀ ਹੈ, ਵਾਹਿਗੁਰੂ ਦੇ ਬਿਰਹ ਦਾ ਅਰਥ ਹੈ ਪ੍ਰੇਮ। ਬਾਬਾ ਫਰੀਦ ਜੀ ਨੇ ਲਿਖਿਆ ਹੈ, ਬਿਰਹ ਬਿਰਹ ਆਖੀਐ ਬਿਰਹ ਤੂੰ ਸੁਲਤਾਨ, ਫਰੀਦਾ ਜਿਸ ਤਨ ਬਿਰਹ ਨਾ ਉਪਜੈ ਸੋ ਤਨ ਜਾਣ ਮਸਾਣ। ਜਿਹੜਾ ਬਿਰਹ ਦਾ ਅਖਰੀ ਅਰਥ ਹੈ ਵੀ ਵਾਹਿਗੁਰੂ ਦੇ ਮਿਲਣ ਦਾ ਤੀਬਰ ਪ੍ਰੇਮ ਤੇ ਮਨ ਦੇ ਵਿੱਚ ਵੈਰਾਗ ਵੀ ਹੋਣਾ, ਇਹਨੂੰ ਬਿਰਹ ਕਹਿੰਦੇ ਨੇ, ਵੈਰਾਗ ਤੇ ਪ੍ਰੇਮ ਦੀ ਸਾਂਝੀ ਅਵਸਥਾ। ਬਿਰਹ ਬੇਦੀ ਸੱਚ ਵਸੀ ਭਾਈ, ਹੇ ਭਾਈ, ਉਸ ਵਾਹਿਗੁਰੂ ਦੇ ਵੈਰਾਗ ਤੇ ਪ੍ਰੇਮ ਦੇ ਵਿੱਚ ਵਿੰਨੀ ਹੋਈ ਉਹ ਹਮੇਸ਼ਾ ਸੱਚ ਵਿੱਚ ਵਸਦੀ ਹੈ। ਅਧਕ ਰਹੀ ਹਰ ਨਾਏ ਤੇ ਫਿਰ ਉਹ ਵਿਸ਼ੇਸ਼ ਰੂਪ ਦੇ ਵਿੱਚ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਤਦਾਕਾਰ ਹੋਈ ਰਹਿੰਦੀ ਹੈ। ਸਭ ਕੋ ਆਖੇ ਆਪਣਾ ਭਾਈ, ਗੁਰ ਤੇ ਬੁੱਝੈ ਸੁਜਾਨ। ਹੇ ਭਾਈ, ਸਭ ਕੋਈ ਇਹੀ ਗੱਲ ਆਖਦਾ ਕਿ ਮੇਰਾ ਵਾਹਿਗੁਰੂ ਹੈ। ਜਿੰਨੇ ਧਰਮ ਨੇ, ਜਿੰਨੇ ਵੀ ਲੋਕ ਨੇ, ਰੱਬ ਨੂੰ ਸਾਰੇ ਆਪਣਾ ਮੰਨਦੇ ਨੇ। ਹਿੰਦੂ ਕਹਿੰਦੇ ਰਾਮ ਸਾਡਾ ਹੈ, ਮੁਸਲਮਾਨ ਕਹਿੰਦੇ ਸਾਡਾ ਅੱਲਾ ਹੈ, ਇਉਂ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਆਖਦੇ ਹਨ। ਗੁਰ ਤੇ ਬੁੱਝੈ ਸੁਜਾਨ, ਪਰ ਜਿਹੜੇ ਗੁਰੂ ਦੇ ਰਾਹੀਂ ਉਸ ਨੂੰ ਸਮਝ ਲੈਂਦੇ ਨੇ, ਆਖਣਾ ਹੋਰ ਗੱਲ ਹੈ, ਤੇ ਜਿਹੜੇ ਗੁਰੂ ਦੁਆਰਾ ਉਸ ਨੂੰ ਸਮਝ ਲੈਂਦੇ ਨੇ, ਉਹੀ ਅਸਲੀ ਸੁਜਾਨ ਸਿਆਣੇ ਹਨ ਤੇ ਉਹੀ ਪਰਬੀਨ ਨੇ, ਉਹੀ ਗਿਆਨਵਾਨ ਹਨ। ਜੋ ਬੀਦੇ ਸੇ ਉਬਰੇ ਭਾਈ, ਸ਼ਬਦ ਸੱਚਾ ਨੀਸਾਨ। ਹੇ ਭਾਈ, ਜੋ ਬੀਦੇ ਸੋ ਉਬਰੇ ਭਾਈ, ਜਿਹੜੇ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਵਿੰਨੇ ਗਏ, ਸੇ ਉਬਰੇ ਪਾਈ। ਉਹੀ ਪਾਈ ਉਬਰੇ ਦਾ ਅਰਥ ਵੀ ਜਮਾਂ ਦੇ ਜਾਲ ਤੋਂ, ਮੋਹ ਮਾਇਆ ਤੋਂ ਬਚੇ ਨੇ। ਸ਼ਬਦ ਸੱਚਾ ਨਿਸ਼ਾਨ, ਕਿਉਂਕਿ ਸੱਚੇ ਸ਼ਬਦ ਦਾ ਨਿਸ਼ਾਨ ਚਿੰਨ ਦਸਕਤ ਉਹਨਾਂ ਦੇ ਮੱਥੇ ਤੇ ਪੈ ਗਏ। ਜਿਹੜੇ ਨਾਮ ਦੇ ਰਸ ਵਿੱਚ ਵਿੰਨੇ ਗਏ ਉਹੀ ਪਾਈ ਬਚੇ ਨੇ, ਕਿਉਂਕਿ ਉਹਨਾਂ ਦੇ ਮੱਥੇ ਤੇ ਸੱਚੇ ਸ਼ਬਦ ਦਾ ਨਿਸ਼ਾਨ ਚਿੰਨ ਪੈ ਗਿਆ ਹੈ, ਸੱਚੇ ਸ਼ਬਦ ਦਾ ਹਸਤਾਖਰ ਪੈ ਗਿਆ ਹੈ, ਸੱਚੇ ਨਾਮ ਦੀ ਮੋਹਰ ਲੱਗ ਗਈ ਹੈ। ਈਂਧਨ ਅਧਿਕ ਸਕੇਲੀਐ ਭਾਈ ਪਾਵਕ ਰੰਚਕ ਪਾਏ। ਹੇ ਭਾਈ, ਈਂਧਨ ਅਧਿਕ ਸਕੇਲੀਐ ਭਾਈ, ਈਂਧਨ ਦਾ ਅਰਥ ਹੈ ਲੱਕੜਾਂ ਬਾਲਣ। ਜਿੰਨਾ ਮਰਜ਼ੀ ਆਪਾਂ ਈਂਧਨ ਬਾਲਣ ਇਕੱਠਾ ਕਰ ਲਈਏ, ਚਾਹੇ ਉਹ ਲੱਕੜਾਂ ਹੋਣ ਤੇ ਚਾਹੇ ਮਿੱਟੀ ਦਾ ਤੇਲ, ਚਾਹੇ ਪੈਟਰੋਲ, ਚਾਹੇ ਗੈਸ, ਕੁਛ ਵੀ ਹੋ ਸਕਦਾ। ਈਂਧਨ ਅਧਿਕ ਸਕੇਲੀਐ ਭਾਈ, ਉਹ ਈਂਧਨ ਜਿਹੜਾ ਬਾਲਣਾ, ਚਾਹੇ ਜਿੰਨਾ ਮਰਜ਼ੀ ਇਕੱਠਾ ਕਰ ਲਈਏ, ਪਾਵਕ ਰੰਚਕ ਪਾਏ, ਪਰ ਉਹਨੂੰ ਰੱਤੀ ਪਰ ਅੱਗ ਪਾ ਦਿਓ, ਉਸਨੂੰ ਇੱਕ ਅੱਗ ਦੀ ਸੀਖ ਲਾ ਦਿਓ, ਬਸ ਉਹਦੇ ਨਾਲ ਹੀ ਸੜ ਕੇ ਸੁਆਹ ਹੋ ਜਾਂਦਾ ਹੈ। ਇਹੀ ਸ਼ਕਤੀ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ। ਖਿਨਪਲ ਨਾਮ ਹਿਰਦੈ ਵਸੈ ਭਾਈ ਨਾਨਕ ਮਿਲਣ ਸੁਭਾਏ। ਹੇ ਭਾਈ, ਇਹ ਖਿਨ ਤੇ ਪਲ ਮਾਤਰ ਵੀ ਜੇ ਕਿਸੇ ਮਨੁੱਖ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਵੇ ਤੇ ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਨਾਨਕ ਮਿਲਣ ਸੁਭਾਏ, ਫਿਰ ਉਹ ਸੁਭਾਏ ਦਾ ਅਰਥ ਵੀ ਸੁਤੇ ਸਿੱਧ ਹੀ ਸੁਭਾਵਕ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਉਸਦਾ ਮਿਲਾਪ ਹੋ ਜਾਂਦਾ। ਜਦੋਂ ਪਾਪ ਨਾਸ ਹੋ ਜਾਂਦੇ ਹਨ, ਹਿਰਦਾ ਸ਼ੁੱਧ ਹੋ ਜਾਂਦਾ ਤੇ ਫਿਰ ਆਪਣੇ ਆਪ ਹੀ ਸੁਤੇ ਸਿੱਧ ਹੀ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਈਂਧਨ ਅਧਿਕ ਸਕੇਲੀਐ ਭਾਈ ਪਾਵਕ ਰੰਚਕ ਪਾਏ। ਖਿਨਪਲ ਨਾਮ ਹਿਰਦੈ ਵਸੈ ਭਾਈ ਨਾਨਕ ਮਿਲਣ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।